ਗਾਵਨ ਤੁਧਨੁ ਰਤਨੁ ਪਾਏ ਤੇਰੇ ਜੇਤੇ ਅੱਠ ਸੱਠ ਤੀਰਥ ਨਾਲੇ।
ਲਾਉਣ ਉੱਥੇ ਜੇਤੇ ਸ਼ਬਦ ਨਹੀਂ ਹੈ, ਇੱਥੇ ਸਤਿਗੁਰੂ ਨੇ ਇਹ ਕੁਛ ਵੱਖਰਾ ਸ਼ਬਦ ਜੇਤੇ ਨਾਲ ਇਸ ਪੰਕਤੀ ਵਿੱਚ ਲਿਖਿਆ ਹੈ। ਹੇ ਵਾਹਿਗੁਰੂ ਜੀ, ਗਾਵਨ ਤੁਧਨੁ ਰਤਨੁ ਪਾਏ ਤੇਰੇ ਜੇਤੇ, ਇਹ ਰਤਨ ਵੀ ਜੇਤੇ ਦਾ ਅਰਥ ਜਿਤਨੇ ਵੀ ਤੁਸਾਂ ਪੈਦਾ ਕੀਤੇ ਨੇ ਉਹ ਵੀ ਸਾਰੇ ਤੇਰੇ ਜਸ ਨੂੰ ਗਾ ਰਹੇ ਨੇ। ਉਹ ਰਤਨ ਤੋਂ ਮੁਰਾਦ ਹੈ, ਕਹਿੰਦੇ ਨੇ ਜਦੋਂ ਦੇਵਤੇ ਅਤੇ ਦੈਂਤਾਂ ਨੇ ਰਲ ਕੇ ਖੀਰ ਸਮੁੰਦਰ ਰਿੜਕਿਆ ਸੀ ਉਸ ਵੇਲੇ 14 ਰਤਨ ਨਿਕਲੇ ਸਨ। ਉਹਨਾਂ ਦੇ ਬਾਰੇ ਮਹਾਂਪੁਰਖ ਜ਼ਿਕਰ ਕਰਦੇ ਸਨ, ਸ਼੍ਰੀਮਨ ਰੰਭਾ ਬਾਰਨੀ ਤਨਖ ਤਨੰਤਰ ਬਾਜ ਬਿਖ ਤੇਨ ਸਸ ਕਲਪ ਤਰ ਸੰਖ ਅਮੀ ਗਜਰਾਜ। ਇਹ ਉਹਨਾਂ 14 ਰਤਨਾਂ ਦੇ ਨਾਮ ਨੇ। ਸ਼੍ਰੀ ਦਾ ਅਰਥ ਹੈ ਲਛਮੀ, ਮਣੀ ਦਾ ਅਰਥ ਵੀ ਕੋਸ ਤੋਂ ਮਣੀ, ਉਹ ਬੜੀ ਕੀਮਤੀ ਸੀ, ਅਤੇ ਰੰਭਾ ਪਸ਼ਰਾ ਦਾ ਨਾਮ ਹੈ, ਬਾਰਨੀ ਸ਼ਰਾਬ ਨੂੰ ਕਹਿੰਦੇ ਨੇ। ਇਹ ਵੀ 14 ਰਤਨਾਂ ਦੇ ਵਿੱਚ ਹੀ ਨਿਕਲੀ ਮੰਨੀ ਗਈ ਹੈ। ਸਮੁੰਦਰ ਦਾ ਪਾਣੀ ਵੀ ਖਾਰਾ ਹੈ ਅਤੇ ਇਹਦਾ ਵੀ ਕਹਿੰਦੇ ਸਵਾਦ ਉਹ ਖਾਰਾ ਹੁੰਦਾ। ਇਹ ਬਾਰਨੀ ਇਹ ਵੀ ਇੱਕ ਰਤਨਾਂ ਦੇ ਵਿੱਚ ਹੀ ਉਹਨਾਂ ਦੇਵਤਿਆਂ ਨੇ ਨਿਕਲੀ ਮੰਨੀ ਹੈ। ਸ਼੍ਰੀ ਮਨ ਰੰਭਾ ਬਾਰਨੀ ਤਨਖ ਧਨੰਤਰ ਬਾਜ ਅਤੇ ਇੱਕ ਤਨਖ ਗੰਡੀਵ ਨਾਵੇਂ ਤਨਖ ਵੀ ਉਹਦੇ ਵਿੱਚੋਂ ਨਿਕਲਿਆ। ਅਤੇ ਧਨੰਤਰ ਜਿਹੜਾ ਵੈਦ ਹੈ ਜਿਸਨੇ ਅਨੇਕਾਂ ਫਾਰਮੂਲੇ ਤਿਆਰ ਕੀਤੇ, ਹਰ ਰੋਗ ਦਾ ਇਲਾਜ ਅਤੇ ਫਾਰਮੂਲਾ ਦੱਸਿਆ, ਉਹ ਵੀ ਉਹਨਾਂ 14 ਰਤਨਾਂ ਦੇ ਵਿੱਚੋਂ ਨਿਕਲਿਆ ਹੈ। ਅਤੇ ਬਾਜ ਇੱਕ ਉੱਚੀ ਸਰਵਾ ਘੋੜਾ ਜਿਹੜਾ ਸੂਰਜ ਦੇ ਕੋਲ ਹੈ, ਉਹ ਵੀ ਇੱਕ ਰਤਨ ਹੀ ਮੰਨਿਆ, ਉਹਦੇ ਵਰਗਾ ਹੋਰ ਕੋਈ ਘੋੜਾ ਨਹੀਂ ਦੁਨੀਆਂ ਦੇ ਵਿੱਚ। ਬਿਖ ਤੇਨ ਅਤੇ ਬਿਖ ਜ਼ਹਿਰ ਵੀ ਨਿਕਲੀ। ਹੈਰਾਨੀ ਦੀ ਗੱਲ ਹੈ, ਜਿੱਥੇ ਉਹ ਸ਼ਰਾਬ ਨੂੰ ਰਤਨ ਮੰਨਿਆ ਉੱਥੇ ਜ਼ਹਿਰ ਨੂੰ ਵੀ ਰਤਨ ਲਿਖਿਆ, ਇਹ ਵੀ ਸਮੁੰਦਰ ਵਿੱਚੋਂ ਨਿਕਲੀ ਮੰਨੀ ਹੈ। ਅਤੇ ਬਿਖ ਤੇਨ ਕਾਮ ਤੇਨ ਗਊ, ਜਿਹੜੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦੀ ਹੈ, ਔਰ ਉਹ ਵੀ ਇੱਕ ਰਤਨ ਮੰਨਿਆ। ਅਤੇ ਸੱਸ ਜਿਹੜਾ ਚੰਦਰਮਾ ਹੈ, ਇਹ ਵੀ ਉਹਦੇ ਵਿੱਚੋਂ 14 ਰਤਨਾਂ ਦੇ ਵਿੱਚ ਹੀ ਨਿਕਲਿਆ ਹੈ। ਸੰਖ ਅਮੀ ਗਜਰਾਜ ਬਿਖ ਤੇਨ ਸੱਸ ਕਲਪ ਤਰ, ਕਲਪ ਤਰ ਕਲ ਬਿਰਸ਼ ਦਾ ਨਾਮ ਹੈ, ਜਿਹੜਾ ਕਹਿੰਦੇ ਦੇਵਲੋਕ ਦੇ ਵਿੱਚ ਹੀ ਹੈ, ਉਹਦੇ ਕੋਲ ਜਾ ਕੇ ਮਨੁੱਖ ਜੋ ਵੀ ਕਲਪਨਾ ਕਰੇ ਉਹ ਪੂਰੀ ਹੋ ਜਾਂਦੀ ਹੈ। ਬਿਖ ਤੇਨ ਸੱਸ ਕਲਪ ਤਰ ਸੰਖ ਅਮੀ ਗਜਰਾਜ, ਅਤੇ ਇੱਕ ਸੰਖ ਹੈ ਜਿਹੜਾ ਕਹਿੰਦੇ ਉਹ ਵਿਸ਼ਨੂੰ ਦੇ ਹੱਥ ਵਿੱਚ ਪਕੜਿਆ ਹੋਇਆ ਹੈ, ਅਤੇ ਅਮੀ ਦਾ ਅਰਥ ਹੈ ਅੰਮ੍ਰਿਤ, ਜਿਸਦਾ ਦੇਵਤੇ ਅੱਗੇ ਦੇਵਤੇ ਜਿਸ ਨੂੰ ਪੀਂਦੇ ਨੇ। ਅਤੇ ਸੰਖ ਅਮੀ ਗਜਰਾਜ, ਗਜਰਾਜ ਕਹਿੰਦੇ ਨੇ ਵੀ ਐਰਾ ਪਥ ਹਾਥੀ ਨੂੰ ਜਿਹੜਾ ਦੇਵਤਿਆਂ ਦੇ ਪਾਤਸ਼ਾਹ ਕੋਲ ਮੰਨਿਆ। ਇਹ 14 ਰਤਨ ਨੇ। ਲਓ ਇੱਥੇ ਹਜ਼ੂਰ ਫਰਮਾਉਂਦੇ ਹਨ, ਗਾਵਨ ਤਦਨੋ ਰਤਨੋ ਪਾਏ ਤੇਰੇ ਜੇਤੇ ਅੱਠ ਸੱਠ ਤੀਰਥ ਨਾਲੇ। ਹੇ ਵਾਹਿਗੁਰੂ ਜੀ, ਇਹ ਜਿੰਨੇ ਵੀ ਰਤਨ ਨੇ, ਚਲੋ ਵੈਸੇ ਇਹਨਾਂ ਦੀ ਗਿਣਤੀ 14 ਮੰਨੀ ਗਈ ਹੈ, ਪਰ ਜੇ ਹੋਰ ਵੀ ਹੋਣ ਤੇ ਗੁਰੂ ਮਹਾਰਾਜ ਨੇ ਜੇਤੇ ਸ਼ਬਦ ਲਿਖ ਦਿੱਤਾ, ਜਿਤਨੇ ਵੀ ਹੋਣ, ਚਾਹੇ 14 ਤੋਂ ਵੱਧ ਵੀ ਹੋਣ। ਲੋ ਸਤਿਗੁਰੂ ਕਹਿੰਦੇ ਸਾਰੇ ਰਤਨ ਵੀ ਤੇਰੇ ਜਸ ਨੂੰ ਗਾਉਂਦੇ ਨੇ। ਤੇ ਦੂਜਾ ਇਹਦੇ ਵਿੱਚੋਂ ਭਾਵ ਇਹ ਵੀ ਲਿਆ ਗਿਆ ਹੈ ਵੀ ਰਤਨ ਤੋਂ ਮੁਰਾਦ ਹੈ ਵੀ ਉਹ ਮਹਾਂਪੁਰਖ ਜਿਨ੍ਹਾਂ ਨੂੰ ਕੌਮ ਵੱਲੋਂ ਪੰਥ ਰਤਨ ਦੇ ਖਿਤਾਬ ਦਿੱਤੇ ਜਾਂਦੇ ਨੇ। ਜਿਸ ਮਹਾਂਪੁਰਖ ਨੇ ਕੋਈ ਬਹੁਤ ਵੱਡੀ ਕੌਮ ਦੀ ਸੇਵਾ ਕੀਤੀ ਹੋਵੇ, ਘਾਲਣਾ ਘਾਲੀ ਹੋਵੇ, ਤੇ ਫਿਰ ਉਹਨੂੰ ਪੰਥ ਰਤਨ ਦਾ ਖਿਤਾਬ ਮਿਲਦਾ। ਤੇ ਜਾਂ ਅਕਬਰ ਦੀ ਸਭਾ ਦੇ ਵਿੱਚ ਵੀ ਦੱਸਦੇ ਨੇ 9 ਰਤਨ ਸਨ, ਭਾਵ ਉਹ ਇੱਕ ਬੜੇ ਗੁਣੀ ਗਿਆਨੀ ਪੁਰਸ਼ਾਂ ਨੂੰ ਰਤਨ ਦਾ ਖਿਤਾਬ ਦਿੱਤਾ ਗਿਆ ਸੀ। ਲਓ ਇੱਥੇ ਸਤਿਗੁਰੂ ਕਹਿੰਦੇ ਨੇ ਉਹ ਜਿੰਨੇ ਵੀ ਰਤਨ ਨੇ ਦੁਨੀਆਂ ਦੇ ਵਿੱਚ, ਚਾਹੇ ਉਹ ਮਹਾਂਪੁਰਖ ਨੇ ਤੇ ਚਾਹੇ ਉਹ 14 ਰਤਨ ਨੇ ਤੇ ਚਾਹੇ ਹੋਰ ਗੁਣੀ ਗਿਆਨੀ ਨੇ, ਉਹ ਸਾਰੇ ਹੀ ਜਿਤਨੇ ਵੀ ਹਨ ਉਹ ਸਾਰੇ ਹੀ ਤੇਰੇ ਜਸ ਨੂੰ ਗਾਉਂਦੇ ਹਨ। 68 ਤੀਰਥ ਨਾਲੇ ਤੇ ਜਿਹੜੇ 68 ਤੀਰਥ ਨੇ ਉਹ ਵੀ ਆਪੋ ਆਪਣੇ ਮਹਾਤਮ ਦੇ ਨਾਲ ਤੇਰੇ ਜਸ ਨੂੰ ਗਾਉਂਦੇ ਹਨ।
ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ।
ਲੋ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਵੀ ਜਿਹੜੇ ਤਿੰਨ ਕਿਸਮ ਦੇ ਸੂਰਮੇ ਨੇ, ਜੋ ਤੋਂ ਮੁਰਾਦ ਹੈ ਰਥੀ ਸੂਰਮੇ, ਮਹਾਬਲ ਤੋਂ ਮੁਰਾਦ ਹੈ ਮਹਾਰਥੀ, ਤੇ ਸੂਰਾ ਤੋਂ ਮੁਰਾਦ ਹੈ ਜਿਹੜੇ ਅਤ ਰਥੀ ਸੂਰਮੇ ਨੇ। ਭਾਵ ਰਥੀ, ਮਹਾਰਥੀ, ਅਤ ਰਥੀ ਤਿੰਨ ਪ੍ਰਕਾਰ ਦੇ ਸੂਰਮੇ ਨੇ, ਇਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚੋਂ ਤਿੰਨ ਕਿਸਮ ਦੇ ਸੂਰਮਿਆਂ ਦਾ ਜ਼ਿਕਰ ਮਿਲਦਾ ਹੈ। ਰਥੀ ਸੂਰਮੇ ਉਹਨਾਂ ਨੂੰ ਆਖਿਆ ਗਿਆ ਹੈ ਜਿਹੜੇ ਆਪਣੇ ਬਰਾਬਰ ਦੇ ਦੁਸ਼ਮਣ ਦੇ ਨਾਲ मुकाबला करदे ने ते उहनूं जित लैंदे ने। महारथी सूरमे उहनां नूं आखिया है जिहड़ा इक सूरमा 10,000 दुश्मनां दा मुकाबला करे ते उहनां नूं जित लवे, ते अतरथी सूरमा उसनूं आखिया है जिहड़ा लखां करोड़ां दुश्मनां दे नाल वी लड़न दी हिम्मत रखदा होवे ते उहनूं अतरथी सूरमा आखिया जांदा है। रथी महारथी सूरमे तां दुनिया दे इतिहास विच कई पैदा होए ने, पर जिहड़े अतरथी सूरमे ने ਉਹ ਵਿਰਲੇ ਹੀ ਪੈਦਾ ਹੋਏ ਨੇ। ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਅੰਦਰ ਇੱਕ ਮਹਾਰਾਜਾ ਖੜਕ ਸਿੰਘ ਦਾ ਪ੍ਰਸੰਗ ਲਿਖਿਆ ਹੈ, ਔਰ ਉਹ ਅਤਰਥੀ ਸੂਰਮਾ ਸੀ। ਉਹਦਾ ਕ੍ਰਿਸ਼ਨ ਜੀ ਦੇ ਨਾਲ ਕਈ ਵਾਰੀ ਜੰਗ ਯੁੱਧ ਹੋਇਆ ਅਤੇ 56 ਕਰੋੜ ਯਾਦਵਾਂ ਦੀ ਸੈਨਾ ਸੀ ਅਤੇ ਉਹਨੇ ਸਾਰਿਆਂ ਨੂੰ ਕਈ ਵਾਰੀ ਸ਼ਿਕਸਤ ਦਿੱਤੀ ਅਤੇ ਕਈ ਵਾਰੀ ਕ੍ਰਿਸ਼ਨ ਜੀ ਨੂੰ ਇਹਨੇ ਜਿਉਂਦੇ ਜੀ ਵੀ ਪਕੜਿਆ ਅਤੇ ਫਿਰ ਅਖੀਰ ਦੇ ਉੱਤੇ ਜਦੋਂ ਇਹ ਧੋਖੇ ਦੇ ਨਾਲ ਇਸ ਨੂੰ ਮਾਰਿਆ ਗਿਆ, ਨਾਰਦ ਮੁਨੀ ਨੇ ਇਹਨੂੰ ਭਗਤੀ ਦੀਆਂ ਗੱਲਾਂ ਵੱਲ ਪ੍ਰੇਰਿਤ ਕੀਤਾ ਅਤੇ ਕ੍ਰਿਸ਼ਨ ਜੀ ਨੇ ਪਿਛਲੇ ਪਾਸੋਂ ਆ ਕੇ ਸੁਦਰਸ਼ਨ ਚੱਕਰ ਚਲਾਏ ਦੇ ਸਿਰ ਕੱਟ ਦਿੱਤਾ। ਇਸ ਢੰਗ ਦੇ ਨਾਲ ਧੋਖੇ ਦੇ ਨਾਲ ਇਸ ਨੂੰ ਮਾਰਿਆ ਗਿਆ ਅਤੇ ਜਦੋਂ ਇਸ ਨੂੰ ਪਰੀਆਂ ਬਵਾਣ ਦੇ ਵਿੱਚ ਲੈ ਕੇ ਜਾਣ ਲੱਗੀਆਂ ਅਤੇ ਜਿਹੜੇ ਯਾਦਵ ਸਨ ਉਹਨਾਂ ਨੇ ਵੀ ਜੈ ਹੋਵੇ ਕ੍ਰਿਸ਼ਨ ਮਹਾਰਾਜ ਕੀ, ਜੈ ਹੋਵੇ ਕ੍ਰਿਸ਼ਨ ਮਹਾਰਾਜ ਕੀ ਜਦੋਂ ਨਾਰੇ ਲਾਏ, ਕਹਿੰਦੇ ਨੇ ਇਹ ਬਵਾਨ ਦੇ ਵਿੱਚੋਂ ਫਿਰ ਹੇਠਾਂ ਉਤਰਿਆ, ਇਹਦਾ ਧੜ ਬਿਨਾਂ ਸਿਰ ਤੋਂ ਫਿਰ ਲੜਿਆ ਅਤੇ ਜਦੋਂ ਬਿਨਾਂ ਸਿਰ ਤੋਂ ਇਹਦਾ ਧੜ ਲੜਨ ਲੱਗਿਆ, ਇਹਨੇ ਫਿਰ ਯਾਦਵਾਂ ਦੇ ਛੱਕੇ ਛੁਡਾਏ ਅਤੇ ਫਿਰ ਉਹਨਾਂ ਨੇ ਆਪਣੇ ਮੂੰਹ ਦੇ ਵਿੱਚ ਘਾ ਲਿਆ ਅਤੇ ਇਹਦੇ ਆ ਕੇ ਪੈਰੀਂ ਡਿੱਗ ਪਏ, ਕਹਿਣ ਲੱਗੇ ਹੁਣ ਸਾਨੂੰ ਮਾਫ਼ ਕਰ ਦੇ, ਸਾਡੀ ਜਾਨ ਮਾਫ਼ ਕਰ ਦੇ, ਹੁਣ ਅਸੀਂ ਜਿਵੇਂ ਤੂੰ ਆਖੀ ਉਵੇਂ ਕਹਿਣ ਨੂੰ ਤਿਆਰ ਹਾਂ। ਫਿਰ ਇਹ ਕਹਿਣ ਲੱਗਾ, ਤੁਸੀਂ ਮੈਨੂੰ ਧੋਖੇ ਦੇ ਨਾਲ ਮਾਰ ਕੇ ਅਤੇ ਫਿਰ ਜੈ ਕ੍ਰਿਸ਼ਨ ਦੇ ਨਾਅਰੇ ਲਾਉਂਦੇ ਹੋ, ਇਹ ਬਹੁਤ ਗਲਤ ਗੱਲ ਹੈ। ਉਹ ਕਹਿੰਦੇ ਹੁਣ ਜਿਵੇਂ ਤੂੰ ਆਖੀ ਅਸੀਂ ਉਵੇਂ ਹੀ ਕਰਾਂਗੇ। ਉਹ ਕਹਿੰਦੇ ਹੁਣ ਹਰੇ ਕ੍ਰਿਸ਼ਨ ਦੇ ਨਾਅਰੇ ਲਾਓ। ਪੰਜਾਬੀ ਵਿੱਚ ਹਰੇ ਦਾ ਅਰਥ ਹੁੰਦਾ ਵੀ ਹਾਰ ਗਏ, ਹਰੇ ਕ੍ਰਿਸ਼ਨ ਵੀ ਹਾਰ ਗਏ ਨੇ ਕ੍ਰਿਸ਼ਨ ਜੀ। ਜਦੋਂ ਉਹਨਾਂ ਨੇ ਹਰੇ ਕ੍ਰਿਸ਼ਨ ਆਖਿਆ ਨਾ, ਅਤੇ ਫਿਰ ਇਹ ਕਹਿੰਦੇ ਬਵਾਨ ਦੇ ਵਿੱਚ ਬੈਠ ਕੇ ਅੱਗੇ ਸਵਰਗ ਨੂੰ ਬੈਕੁੰਠ ਨੂੰ ਗਿਆ ਸੀ। ਇਹੋ ਜਿਹੇ ਅਤਰਥੀ ਸੂਰਮੇ ਵਿਰਲੇ ਹੀ ਸੰਸਾਰ ਦੇ ਵਿੱਚ ਹੋਏ ਨੇ, ਜਾਂ ਕਲਗੀਧਰ ਪਾਤਸ਼ਾਹ ਦੇ ਸਮੇਂ ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਹੋਇਆ ਸੀ, ਉਸ ਵੇਲੇ ਜਿਹੜੇ ਗੁਰੂ ਮਹਾਰਾਜ ਦੇ ਨਾਲ 40 ਸਿੰਘ ਸਨ, ਔਰ ਉਹਨਾਂ ਨੇ 5-5 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ। ਕਈ ਵਿਦਵਾਨ ਕਹਿੰਦੇ ਨੇ 10 ਲੱਖ ਫੌਜ ਨਹੀਂ ਹੋ ਸਕਦੀ, ਪਰ ਜਦੋਂ ਆਪਾਂ ਇਤਿਹਾਸ ਪੜ੍ਹ ਕੇ ਜਾਂ ਸੁਣ ਕੇ ਵੇਖਦੇ ਹਾਂ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਇੱਕ ਜ਼ਫਰਨਾਮਾ ਰਚਨਾ ਲਿਖੀ ਹੈ। ਉਸ ਜ਼ਫਰਨਾਮਾ ਰਚਨਾ ਦੇ ਵਿੱਚ ਜੋ ਔਰੰਗਜ਼ੇਬ ਨੂੰ ਫਾਰਸੀ ਜ਼ੁਬਾਨ ਦੇ ਵਿੱਚ ਚਿੱਠੀ ਲਿਖੀ ਸੀ, ਉਹਦੇ ਵਿੱਚ ਜ਼ਿਕਰ ਆਇਆ ਹੈ, ਗੁਰਸਨਾ ਚ ਕਾਰੇ ਕੁਨਦ ਚਿਹਲ ਨਰ ਕਿ ਦਹਿਲਾਖ ਬਰਾਮਦ ਬਰੋ ਬੇਖਬਰ। ਕਲਗੀਧਰ ਪਾਤਸ਼ਾਹ ਆਪਣੀ ਕਲਮ ਦੇ ਨਾਲ ਔਰੰਗਜ਼ੇਬ ਨੂੰ ਆਖਦੇ ਨੇ, ਉਹ ਕਹਿੰਦੇ ਨੇ ਸਾਡੇ ਨਾਲ ਸਿਰਫ 40 ਸਿੰਘ ਸਨ, ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਉਨਿੰਦਰੇ ਸਨ, ਥੱਕੇ ਹੋਏ ਸਨ, ਤੇ ਅਚਾਨਕ 10 ਲੱਖ ਫੌਜ ਸਾਨੂੰ ਟੁੱਟ ਕੇ ਪੈ ਗਈ, ਤੇ ਪਰ ਸਾਨੂੰ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਨੇ ਹੱਥ ਦੇ ਕੇ ਬਚਾਇਆ। ਇਸ ਢੰਗ ਦੇ ਨਾਲ ਜ਼ਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਸਾਫ਼ ਜ਼ਿਕਰ ਕੀਤਾ ਹੈ ਕਿ 10 ਲੱਖ ਬਰਾਮਦ ਬਰੋ ਬੇਖਬਰ, ਵੀ 10 ਲੱਖ ਫੌਜ ਦੇ ਨਾਲ ਵੀ ਉਹਨਾਂ ਸਿੰਘਾਂ ਨੇ ਮੁਕਾਬਲਾ ਕੀਤਾ। 5-5 ਸਿੰਘ ਗੜੀ ਵਿੱਚੋਂ ਬਾਹਰ ਨਿਕਲਦੇ ਸਨ ਤੇ ਇੱਕ ਇੱਕ ਸਿੰਘ 1.25 ਲੱਖ ਦੇ ਨਾਲ ਲੜ ਕੇ ਉੱਥੇ ਸ਼ਹੀਦੀਆਂ ਪ੍ਰਾਪਤ ਕਰਦਾ ਰਿਹਾ ਤੇ ਅਖੀਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਚਲੋ ਅਸੀਂ ਤਾਂ ਇੱਥੇ ਸ਼ਹੀਦੀਆਂ ਪਾ ਜਾਵਾਂਗੇ, ਪਰ ਇੱਥੋਂ ਤੁਹਾਡਾ ਨਿਕਲਣਾ ਅਤਿ ਜ਼ਰੂਰੀ ਹੈ। ਬਹੁਤੇ ਇਤਿਹਾਸਕਾਰ ਇੱਥੇ ਇਹ ਗੱਲ ਆਖਦੇ ਨੇ ਬਈ ਕਹਿੰਦੇ 5 ਸਿੰਘਾਂ ਨੇ ਗੁਰੂ ਮਹਾਰਾਜ ਨੂੰ ਹੁਕਮ ਕੀਤਾ, ਪਰ ਇੱਥੇ ਆ ਕੇ ਮਹਾਂਪੁਰਖੇ ਵਿਚਾਰ ਦੱਸਦੇ ਸਨ ਬਈ ਕਲਗੀਧਰ ਪਾਤਸ਼ਾਹ ਜੋ ਉਸ ਵੇਲੇ ਪੰਥ ਦੀ ਅਗਵਾਈ ਕਰ ਰਹੇ ਸਨ ਤੇ ਸਾਰੇ ਸਿੰਘ ਗੁਰੂ ਮਹਾਰਾਜ ਦੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਸਨ, ਵੀ ਉਹਨਾਂ ਨੇ ਹੁਕਮ ਨਹੀਂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਇਹਦੇ ਨਾਲ ਗੁਰੂ ਦਾ ਵੀ ਸਤਿਕਾਰ ਬਣਦਾ, ਵੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਪੰਥ ਦਾ ਮੁੱਢ ਹੋ, ਤੁਸੀਂ ਖਾਲਸਾ ਪੰਥ ਦੇ ਸਿਰਜਣਹਾਰ ਹੋ, ਤੁਸੀਂ ਇੱਥੋਂ ਨਿਕਲ ਜਾਓ ਅਤੇ ਹੋਰ ਪੰਥ ਵਧੇਗਾ, ਅਤੇ ਜੇ ਤੁਸੀਂ ਨਾ ਗਏ ਤੁਸਾਂ ਇੱਥੇ ਸ਼ਹਾਦਤ ਦਾ ਜਾਮ ਪੀਤਾ ਅਤੇ ਖਾਲਸਾ ਪੰਥ ਕਿਧਰੇ ਖਤਮ ਨਾ ਹੋ ਜਾਵੇ। ਅਤੇ ਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਬੇਨਤੀ ਸੁਣ ਕੇ ਅਤੇ ਭਾਈ ਸੰਤ ਸਿੰਘ ਜੀ ਨੂੰ ਜਿਗਾ ਕਲਗੀ ਸਰੂਪਾਉ ਦਿੱਤਾ ਅਤੇ ਉਹਨੂੰ ਹਦਾਇਤ ਕੀਤੀ ਵੀ ਜਿਸ ਥਾਂ ਦੇ ਉੱਤੇ ਸਤਿਗੁਰੂ ਬੈਠ ਕੇ ਲੜਾਈ ਕਰ ਰਹੇ ਸਨ, ਦੁਸ਼ਮਣਾਂ ਨੂੰ ਤੀਰ ਮਾਰ ਰਹੇ ਸਨ, ਵੀ ਤੂੰ ਉਸ ਜਗ੍ਹਾ 'ਤੇ ਬੈਠ ਜਾਣਾ ਅਤੇ ਦੁਸ਼ਮਣ ਨੂੰ ਭੁਲੇਖਾ ਲੱਗੇ ਵੀ ਗੁਰੂ ਮਹਾਰਾਜ ਹੀ ਬੈਠੇ ਨੇ। ਅਤੇ ਆਪ ਸਤਿਗੁਰੂ ਮਹਾਰਾਜ ਨੇ ਦੋ ਸਿੰਘ ਸਨ ਉਹਨਾਂ ਨੂੰ ਨਾਲ ਲੈ ਕੇ ਭਾਈ ਮਾਨ ਸਿੰਘ ਜੀ, ਭਾਈ ਦਇਆ ਸਿੰਘ ਜੀ, ਅਤੇ ਇਹਨਾਂ ਨੂੰ ਆਖਿਆ ਵੀ ਤੁਸੀਂ ਸਾਡੇ ਨਾਲ ਜਾਣਾ, ਪਰ ਜੇ ਵਿਛੜ ਗਏ, ਜੰਗਜੁੱਧ ਹੋ ਰਿਹਾ ਸੀ ਨਾ, ਵੀ ਫਿਰ ਤੁਸੀਂ ਆਹ ਤਾਰੇ ਦੀ ਸੇਧ ਨੂੰ ਤੁਰੇ ਆਉਣਾ ਅਤੇ ਅਸੀਂ ਅੱਗੇ ਤੁਹਾਨੂੰ ਮਾਛੀਵਾੜੇ ਦੇ ਵਿੱਚ ਮਿਲਾਂਗੇ। ਇਸ ਢੰਗ ਦੇ ਨਾਲ ਉਹ ਸਾਰੀ ਬਿਉਂਤ ਬਣਾ ਕੇ ਕਲਗੀਧਰ ਪਾਤਸ਼ਾਹ ਨੇ ਫਿਰ ਇਹ ਨੇ ਵੀ ਚੁੱਪ ਕੀਤਿਆਂ ਹੀ ਉੱਥੋਂ ਖਿਸਕ ਗਏ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਦੇ ਨੇ ਖਵਾਜਾ ਮਰਦੂਤ ਜਿਹੜਾ ਸਭ ਤੋਂ ਵੱਡਾ ਜਰਨੈਲ ਸੀ ਔਰੰਗਜ਼ੇਬ ਦਾ ਭੇਜਿਆ ਹੋਇਆ, ਉੱਥੇ ਜਿੱਥੇ ਉਹਦਾ ਕੈਂਪ ਲੱਗਿਆ ਹੋਇਆ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਤਾੜੀ ਸਾਹਿਬ ਹੈ ਨਾ, ਉੱਥੇ ਇਹਦਾ ਉੱਥੇ ਕੈਂਪ ਲੱਗਿਆ ਹੋਇਆ ਸੀ, ਜਿਹੜਾ 10 ਲੱਖ ਫੌਜ ਦੀ ਕਮਾਂਡ ਕਰ ਰਿਹਾ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਕੋਲ ਗਏ ਅਤੇ ਇਹਨੂੰ ਜਾ ਕੇ ਵੰਗਾਰਿਆ, ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਮਰਦ ਸਮਝਦਾ ਅਤੇ ਸਾਹਮਣੇ ਆ ਕੇ ਲੜ, ਹਿੰਦ ਦਾ ਪੀਰ ਜਾ ਰਿਹਾ ਹੈ, ਸਿੱਖਾਂ ਦਾ ਗੁਰੂ ਜਾ ਰਿਹਾ ਹੈ। 3 ਵਾਰੀ ਗੁਰੂ ਮਹਾਰਾਜ ਨੇ ਉੱਚੀ ਇਹ ਸ਼ਬਦ ਬੋਲਿਆ ਅਤੇ ਨਾਲ ਨਾਲ ਤਾੜੀ ਵੀ ਮਾਰੀ, ਇਸੇ ਕਰਕੇ ਉਸ ਗੁਰਦੁਆਰੇ ਦਾ ਨਾਮ ਹੀ ਤਾੜੀ ਸਾਹਿਬ ਨਾਮ ਕਰਕੇ ਪ੍ਰਸਿੱਧ ਹੋਇਆ। ਅਤੇ ਗੁਰੂ ਮਹਾਰਾਜ ਦੁਸ਼ਮਣ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹੋਏ ਅਤੇ ਇਸ ਤਰ੍ਹਾਂ ਉਹ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਅਤੇ 10 ਲੱਖ ਫੌਜ ਦੇ ਅੱਖੀਂ ਘੱਟਾ ਪਾ ਕੇ ਅਤੇ ਕਲਗੀਧਰ ਪਾਤਸ਼ਾਹ ਅਤੇ ਇਸ ਤਰ੍ਹਾਂ ਮਾਛੀਵਾੜੇ ਪਹੁੰਚੇ। ਅਤੇ ਅੱਗੇ ਪ੍ਰਸੰਗ ਬੜਾ ਲੰਬਾ ਹੈ। ਸੋ ਕਹਿਣ ਤੋਂ ਭਾਵ ਇਹ ਵੀ ਜਿਹੜੇ ਅਤਰਥੀ ਸੂਰਮੇ ਸੰਸਾਰ ਵਿੱਚ ਵਿਰਲੇ ਹੋਏ ਨੇ, ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਤਰਥੀ ਸੂਰਮੇ ਪੈਦਾ ਕਰਨ ਵਾਲੇ ਸਨ। 1.25 ਲੱਖ ਸੇ ਏਕ ਲੜਾਉਂ ਤਵੈ ਗੋਬਿੰਦ ਸਿੰਘ ਨਾਮ ਕਹਾਉਂ, ਜਿਹੜੇ ਗਰੀਬ ਲੋਕ ਸਨ ਅਤੇ ਉਹਨਾਂ ਨੂੰ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਵੀ ਤੁਸੀਂ ਵੀ ਅੰਮ੍ਰਿਤ ਛਕੋ, ਤੁਸੀਂ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਵੋ, ਉਹ ਕਹਿਣ ਲੱਗੇ ਮਹਾਰਾਜ ਅਸੀਂ ਨਹੀਂ ਲੜ ਸਕਦੇ। ਸਤਿਗੁਰੂ ਕਹਿਣ ਲੱਗੇ ਭਾਈ ਤੁਸੀਂ ਪਹਿਲਾਂ ਕੀ ਕੰਮ ਕਰਦੇ ਹੋ? ਕਹਿੰਦੇ ਮਹਾਰਾਜ ਅਸੀਂ ਤਾਂ ਇਹ ਕੰਮ ਕਰਦੇ ਹਾਂ, ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਤ ਕਬਹੂ ਨਾ ਪਕੜੀ। ਅਸੀਂ ਤਾਂ ਨੰਗੀ ਕਿਰਪਾਨ ਕੱਢ ਕੇ ਕਿਤੇ ਹੱਥ ਵਿੱਚ ਨਹੀਂ ਫੜ ਕੇ ਦੇਖੀ, ਸ੍ਰੀ ਸਾਹਿਬ ਨੂੰ ਹੱਥ ਵਿੱਚ ਫੜ ਕੇ ਨਹੀਂ ਦੇਖਿਆ। ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਤ ਕਬੂ ਨਾ ਪਕੜੀ, ਉਡਾ ਚਿਰੀ ਡਰ ਕਰ ਮਰ ਜਾਏ, ਕੈਸੇ ਲਰੇ ਸੰਗ ਉਨ ਜਾਏ। ਜਦੋਂ ਚਿਰੀ ਵੀ ਉੱਡਦੀ ਹੈ ਨਾ, ਫੁਰ ਕਰਕੇ ਸਾਡਾ ਦਿਲ ਕੰਬ ਜਾਂਦਾ, ਅਸੀਂ ਇੰਨੇ ਦਲੇਰ ਹਾਂ, ਭਾਵੇਂ ਇੰਨੇ ਡਰਪੋਕ ਹਾਂ, ਅਤੇ ਅਸੀਂ ਕਿਵੇਂ ਉਹਨਾਂ ਮੁਗਲਾਂ ਅਤੇ ਪਠਾਣਾਂ ਦੇ ਨਾਲ ਜਾ ਕੇ ਲੜ ਸਕਦੇ ਹਾਂ? ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਫਿਰ ਇਹ ਬਚਨ ਕਹੇ ਸਨ, ਚਿਰੀਆਂ ਪਾਸੋਂ ਬਾਜ ਤੜਾਓ, ਤਬੈ ਗੋਬਿੰਦ ਸਿੰਘ ਨਾਮ ਕਹਾਓ, 1.25 ਲੱਖ ਸੇ ਏਕ ਲੜਾਓ, ਤਬੈ ਗੋਬਿੰਦ ਸਿੰਘ ਨਾਮ ਕਹਾਓ। ਅਤੇ ਗੁਰੂ ਮਹਾਰਾਜ ਨੇ ਉਹ ਸਾਰਾ ਕੁਝ ਕਰਕੇ ਵੀ ਦਿਖਾਇਆ। ਸੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਗਾਵਨ ਤੁਧ ਨੂੰ ਜੋਧ ਮਹਾ ਬਲ ਸੂਰਾ, ਵੀ ਜਿਹੜੇ ਰਥੀ ਮਹਾਰਥੀ ਅਤਰਥੀ ਸੂਰਮੇ ਨੇ ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ, ਅਥਵਾ ਮਹਾਂਪੁਰਖ ਇਉਂ ਵੀ ਇਹਦੇ ਅਰਥ ਕਰਦੇ ਸਨ, ਵੀ ਜਿਹੜੇ ਧਾਰਮਿਕ ਖੇਤਰ ਦੇ ਵਿੱਚ, ਅਧਿਆਤਮਕ ਖੇਤਰ ਦੇ ਵਿੱਚ ਜਿਹੜਾ ਆਪਣੇ ਸਰੀਰ ਨੂੰ ਪਾਪਾਂ ਅਤੇ ਵਿਕਾਰਾਂ ਤੋਂ ਬਚਾ ਲਵੇ ਉਹ ਰਥੀ ਸੂਰਮਾ ਹੈ, ਅਤੇ ਜਿਹੜਾ ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕੰਟਰੋਲ ਕਰ ਲਵੇ ਉਹ ਮਹਾਰਥੀ ਸੂਰਮਾ ਹੈ, ਅਤੇ ਜਿਹੜਾ ਆਪਣੇ ਮਨ ਨੂੰ ਮਾੜੇ ਪਾਸੇ ਤੋਂ ਰੋਕ ਲਵੇ ਉਹ ਅਤਰਥੀ ਸੂਰਮਾ ਹੈ, ਮਨ ਨੂੰ ਰੋਕਣ ਵਾਲਾ ਅਤਰਥੀ ਸੂਰਮਾ ਹੈ, ਜਿਹਦੀ ਵਿਆਖਿਆ ਬਾਣੀ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗਮੈ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਉਹ ਵੀ ਸਾਰੇ ਮਹਾਂਪੁਰਖ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਦ ਨੂੰ ਖਾਣੀ ਚਾਰੇ, ਤੇ ਆਹ ਜਿਹੜੇ ਚਾਰ ਖਾਣੀਆਂ ਦੇ ਜੀਵ ਨੇ, ਚਾਰ ਖਾਣੀਆਂ ਕਿਹੜੀਆਂ ਨੇ? ਅੰਡਜ, ਜੀਰਜ, ਸੇਤਜ, ਉਤਪੁਜ, ਇਹ ਜਿਹੜੀਆਂ ਚਾਰ ਖਾਣੀਆਂ ਨੇ, ਇਹਨਾਂ ਵਿੱਚ ਪੈਦਾ ਹੋਣ ਵਾਲੇ ਜਿੰਨੇ ਜੀਵ ਨੇ ਉਹ ਸਾਰੇ ਤੇਰੇ ਜਸ ਨੂੰ ਗਾਉਂਦੇ ਹਨ।
ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ।
ਹੇ ਵਾਹਿਗੁਰੂ ਜੀ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਖੰਡ ਦਾ ਅਰਥ ਹੈ ਵੀ ਜਿਹੜੇ ਨੌ ਖੰਡ ਇਸ ਧਰਤੀ ਦੇ ਮੰਨੇ ਨੇ, ਤੇ ਮੰਡਲ ਦਾ ਅਰਥ ਹੈ ਵੀ ਜਿਹੜੇ ਪ੍ਰਾਂਤ ਨੇ, ਸੂਬੇ ਨੇ, ਤੇ ਬ੍ਰਹਮੰਡਾ ਜਿਹੜੇ ਬ੍ਰਹਮੰਡ ਨੇ, ਇਹ ਵੀ ਸਾਰੇ ਤੇਰੇ ਜਸ ਨੂੰ ਗਾਉਂਦੇ ਨੇ। ਅਥਵਾ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਖੰਡ ਦਾ ਅਰਥ ਹੈ ਵੀ ਜਿਹੜੇ ਵੱਖੋ ਵੱਖਰੇ ਧਰਤੀ ਦੇ ਹਿੱਸੇ ਨੇ, ਭਾਗ ਨੇ, ਉਹ ਵੀ ਪਾ ਵੱਖੋ ਵੱਖਰੇ ਜਿਹੜੇ ਦੇਸ਼ ਨੇ, ਕੰਟਰੀਆਂ ਨੇ, ਉਹ ਵੀ, ਤੇ ਮੰਡਲ ਤੋਂ ਮੁਰਾਦ ਆ ਵੀ ਜਿਹੜੇ ਕੋਈ ਹੋਰ ਮੰਡਲ ਗ੍ਰਹਿ ਨੇ, ਤਵਕ ਨੇ, ਹੋਰ ਲੋਕ ਨੇ, ਤੇ ਬ੍ਰਹਮੰਡਾ ਤੇ ਜਿੰਨੇ ਵੀ ਬ੍ਰਹਮੰਡ ਨੇ। ਮੰਡਲ ਧਰਤੀਆਂ ਨੂੰ ਆਖਿਆ ਹੈ, ਤੇ ਬ੍ਰਹਮੰਡ ਜਿਹੜਾ ਸਮੁੱਚਾ ਇੱਕ ਧਰਤੀਆਂ ਦਾ ਗੋਲਾ ਹੈ ਉਹਨੂੰ ਬ੍ਰਹਮੰਡ ਕਹਿੰਦੇ ਨੇ। ਲੋ ਇੱਥੇ ਸਤਿਗੁਰੂ ਜੀ ਫਰਮਾਉਂਦੇ ਨੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ। ਹੈ ਵਾਹਿਗੁਰੂ ਜੀ, ਜਿਤਨੇ ਵੀ ਖੰਡਾਂ ਦੇ, ਮੰਡਲਾਂ ਦੇ ਤੇ ਬ੍ਰਹਮੰਡਾਂ ਦੇ ਜੀਵ ਨੇ, ਸਾਰੇ ਤੇਰੇ ਜਸ ਨੂੰ ਗਾਉਂਦੇ ਹਨ। ਕਰ ਕਰ ਰੱਖੇ ਤੇਰੇ ਧਾਰੇ, ਹੇ ਵਾਹਿਗੁਰੂ ਜੀ, ਇਹ ਤੇਰੇ ਪੈਦਾ ਕਰ ਕਰਕੇ, ਤੇ ਧਾਰੇ ਦਾ ਅਰਥ ਵੀ ਤੂੰ ਇਹਨਾਂ ਨੂੰ ਟਿਕਾਣੇ ਦੇ ਦੇ ਕੇ, ਤੇ ਬੜੇ ਸੋਹਣੇ ਢੰਗ ਦੇ ਨਾਲ ਟਿਕਾ ਕੇ ਰੱਖਿਆ ਹੋਇਆ, ਇਸੇ ਲਈ ਇਹ ਸਾਰੇ ਤੇਰੇ ਜਸ ਨੂੰ ਗਾਉਂਦੇ ਹਨ।
ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ।
ਲੋ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਉਹੀ ਤੇਰੇ ਜਸ ਨੂੰ ਗਾਉਂਦੇ ਨੇ ਜੋ ਤੁਦ ਭਾਵਨ, ਜੋ ਤੇਰੇ ਮਨ ਨੂੰ ਪਾਉਂਦੇ ਵੀ ਨੇ। ਇਹਦਾ ਮਤਲਬ ਇਹ ਹੈ, ਪਰਮੇਸ਼ਰ ਦੀ ਸਿਫਤ ਸਲਾਹ ਉਹੀ ਕਰਦਾ ਹੈ ਜੋ ਉਸਦੇ ਮਨ ਨੂੰ ਪਾਉਂਦਾ ਹੋਵੇ। ਰਤੇ ਤੇਰੇ ਭਗਤ ਰਸਾਲੇ, ਤੇ ਬਹੁਤ ਸਾਰੇ ਰਸਾਲੇ ਦਾ ਅਰਥ ਹੈ ਵੀ ਜਿਹੜੇ ਸੁੰਦਰ, ਤੇ ਜਾਂ ਰਸਾਲੇ ਦਾ ਦੂਜਾ ਅਰਥ ਕੀਤਾ ਵੀ ਜਿਹੜੇ ਨਾਮ ਰਸੀਏ ਭਗਤ ਨੇ, ਉਹ ਵੀ ਤੇਰੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਤੇਰੇ ਜਸ ਨੂੰ ਗਾ ਰਹੇ ਹਨ।
ਹੋਰ ਕਹਿਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ।
ਰਥੇ ਤੇਰੇ ਭਗਤ ਰਸਾਲੇ ਦੇ ਬਾਰੇ ਮਹਾਂਪੁਰਖ ਭਗਤਾਂ ਦੇ ਬਾਰੇ ਵੀ ਇੱਕ ਬੜੀ ਸੋਹਣੀ ਵਿਚਾਰ ਦੱਸਦੇ ਸਨ ਵੀ ਜਿਹੜੇ ਭਗਤ ਨੇ ਚਾਰ ਪ੍ਰਕਾਰ ਦੇ ਹੁੰਦੇ ਨੇ। ਇੱਕ ਆਰਤ ਭਗਤ ਹੁੰਦੇ ਨੇ, ਦੂਸਰੇ ਅਰਥਾ ਅਰਥੀ ਭਗਤ ਹੁੰਦੇ ਨੇ, ਤੇ ਤੀਸਰੇ ਪ੍ਰੇਮੀ ਭਗਤ ਹੁੰਦੇ ਨੇ, ਤੇ ਚੌਥੇ ਗਿਆਨੀ ਗਿਆਨਵਾਨ ਭਗਤ ਹੁੰਦੇ ਨੇ। ਆਰਤ ਭਗਤ ਉਹਨਾਂ ਨੂੰ ਕਿਹਾ ਹੈ ਵੀ ਜਿਹੜੇ ਦੁੱਖ ਦੇ ਮਾਰੇ ਵਾਹਿਗੁਰੂ ਦੀ ਭਗਤੀ ਕਰਦੇ ਨੇ। ਕੋਈ ਠੋਕਰ ਲੱਗੀ ਮਨ ਨੂੰ, ਤੇ ਮਨ ਸੰਸਾਰ ਵੱਲੋਂ ਉਪਰਾਮ ਹੋ ਗਿਆ, ਭਗਤੀ ਕਰਨ ਲੱਗ ਪਏ। ਜਿਵੇਂ ਧਰੋਹ ਨੂੰ ਮਤਰੇਈ ਨੇ ਝਿੜਕਿਆ, ਉਹਦਾ ਮਨ ਦੁਖੀ ਹੋਇਆ ਤੇ ਜਾ ਕੇ ਭਗਤੀ ਕਰਨ ਲੱਗ ਗਿਆ, ਉਹ ਆਰਤ ਭਗਤ ਨੇ। ਅਰਥਾ ਅਰਥੀ ਭਗਤ ਉਹ ਨੇ ਵੀ ਜਿਹੜੇ ਕਿਸੇ ਪਦਾਰਥ ਦੀ ਇੱਛਾ ਨੂੰ ਲੈ ਕੇ ਵੀ ਸਾਨੂੰ ਰੱਬ ਆਹ ਦੇ ਦੇਵੇ, ਫਿਰ ਉਹ ਭਗਤੀ ਕਰਦੇ ਨੇ। ਜਿਵੇਂ ਸੁਦਾਮੇ ਨੇ, ਉਹ ਕ੍ਰਿਸ਼ਨ ਜੀ ਦੇ ਨਾਲ ਬਚਪਨ ਦੇ ਮਿੱਤਰ ਸਨ, ਤੇ ਅੱਤ ਦੀ ਗਰੀਬੀ ਸੀ, ਤੇ ਘਰ ਵਾਲੀ ਕਹਿਣ ਲੱਗੀ ਉਹ ਬਾਦਸ਼ਾਹ ਬਣਿਆ ਕ੍ਰਿਸ਼ਨ, ਤੇ ਤੂੰ ਹੁਣ ਇੱਥੇ ਗਰੀਬੀ ਵਿੱਚ ਦਿਨ ਕੱਟਦਾ, ਉਹ ਤੇਰਾ ਕਲਾਸ ਫੈਲੋ ਸੀ, ਤੇਰਾ ਮਿੱਤਰ ਹੈ, ਤੂੰ ਉਹਦੇ ਕੋਲੋਂ ਜਾਂ ਕੋਈ ਕੁਛ ਲੈ ਕੇ ਆ। ਚਲੋ ਉਹਨੇ ਕ੍ਰਿਸ਼ਨ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਤੇ ਕ੍ਰਿਸ਼ਨ ਜੀ ਨੇ ਫਿਰ ਉਹਨੂੰ ਰਿਧੀਆਂ ਸਿੱਧੀਆਂ ਹੋਰ ਜੋ ਕੁਛ ਉਹਨੂੰ ਚਾਹੀਦਾ ਸੀ ਸਭ ਕੁਛ ਦੇ ਦਿੱਤਾ ਸੀ। ਉਹ ਅਰਥਾ ਅਰਥੀ ਭਗਤ ਜਿਹੜੇ ਕਿਸੇ ਪਦਾਰਥ ਦੀ ਇੱਛਾ ਨੂੰ ਲੈ ਕੇ ਭਗਤੀ ਕਰਦੇ ਨੇ, ਉਹ ਅਰਥਾ ਅਰਥੀ ਭਗਤ ਹੁੰਦੇ ਨੇ। ਤੇ ਜਿਹੜੇ ਪ੍ਰੇਮੀ ਭਗਤ ਹੁੰਦੇ ਨੇ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਦੁਨਿਆਵੀ ਇੱਛਾ ਨਹੀਂ ਹੁੰਦੀ, ਬਸ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ, ਉਹ ਗੁਰੂ ਨਾਲ ਪਿਆਰ ਕਰਦੇ ਨੇ। ਬਸ ਗੁਰੂ ਦੇ ਪਿਆਰ ਦੇ ਵਿੱਚ ਬਾਣੀ ਪੜ੍ਹੀ ਜਾਣੀ, ਗੁਰੂ ਗੁਰੂ ਜਪੀ ਜਾਣਾ, ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਇਹ ਉਹਨਾਂ ਦਾ ਕੰਮ ਹੁੰਦਾ। ਉਹਨਾਂ ਨੂੰ ਕੋਈ ਆਖੇ ਵੀ ਤੁਸੀਂ ਇਹ ਕਿਉਂ ਕਰਦੇ ਹੋ, ਉਹ ਕਹਿੰਦੇ ਵੀ ਸਾਨੂੰ ਇਹਦੇ ਵਿੱਚੋਂ ਖੁਸ਼ੀ ਮਿਲਦੀ ਹੈ, ਸ਼ਾਂਤੀ ਮਿਲਦੀ, ਆਨੰਦ ਮਿਲਦਾ। ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਹੁੰਦਾ, ਬਸ ਪ੍ਰੇਮ ਨਾਲ ਹੀ ਉਹ ਭਗਤੀ ਕਰੀ ਜਾਂਦੇ ਨੇ। ਚੌਥੇ ਹੁੰਦੇ ਨੇ ਗਿਆਨੀ ਭਗਤ, ਵੀ ਗਿਆਨ ਪ੍ਰਾਪਤ ਕਰਕੇ ਵੀ ਤੇ ਫਿਰ ਵੀ ਉਹ ਭਗਤੀ ਕਰਨੀ ਛੱਡਦੇ ਨੇ, ਕਿਉਂਕਿ ਗੁਰਮਤਿ ਦਾ ਇਹ ਇੱਕ ਅਸੂਲ ਹੈ, ਚਾਹੇ ਕੋਈ ਗੁਰਸਿੱਖ ਕਿੰਨੀ ਵੀ ਉੱਚੀ ਪਦਵੀ ਪ੍ਰਾਪਤ ਕਰ ਲਵੇ, ਬ੍ਰਹਮ ਗਿਆਨ ਦੀ ਅਵਸਥਾ ਨੂੰ ਵੀ ਪ੍ਰਾਪਤ ਕਰ ਲਵੇ, ਪਰ ਜੋ ਗੁਰਸਿੱਖੀ ਦੇ ਮੁੱਢਲੇ ਨਿਯਮ ਨੇ ਤੇ ਮਰਯਾਦਾ ਹੈ ਉਹ ਉਹਨੂੰ ਬਿਲਕੁਲ ਨਹੀਂ ਛੱਡਣੀ ਚਾਹੀਦੀ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਇੱਕ ਬ੍ਰਹਮ ਗਿਆਨੀ ਗੁਰਸਿੱਖ ਮਹਾਂਪੁਰਖ ਹੋਏ ਤੇ ਜਦੋਂ ਉਹਨਾਂ ਨੂੰ ਛੋਟੀ ਉਮਰੇ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨ ਪ੍ਰਾਪਤ ਹੋਇਆ ਤਾਂ ਉਹ ਤਾਂ ਸਾਰਾ ਕੁਝ ਹੀ ਛੱਡ ਕੇ ਬੈਠ ਗਏ। ਗੁਰਮੁਖ ਨਾਮ ਦਾਨ ਇਸ਼ਨਾਨ ਜੋ ਗੁਰਮੁਖਾਂ ਦੀ ਮਰਯਾਦਾ ਸੀ ਸਾਰੀ ਛੱਡ ਕੇ ਬੈਠ ਗਏ ਤੇ ਕੁਝ ਗੁਰਸਿੱਖ ਸਤਿਗੁਰੂ ਦੇ ਕੋਲ ਆਏ। ਕਹਿਣ ਲੱਗੇ ਵੀ ਮਹਾਰਾਜ ਤੁਸੀਂ ਬਾਬੇ ਬੁੱਢੇ ਤੇ ਇਹ ਕੀ ਕਿਰਪਾ ਕਰ ਦਿੱਤੀ, ਉਹ ਤੇ ਸਾਰਾ ਹੀ ਸਿੱਖੀ ਦਾ ਧਰਮ ਕਰਮ ਨਿਤਨੇਮ ਛੱਡ ਕੇ ਬਹਿ ਗਿਆ। ਤੇ ਸਤਿਗੁਰੂ ਕਹਿਣ ਲੱਗੇ ਭਾਈ ਉਹਨੂੰ ਲਿਆਓ ਸਾਡੇ ਕੋਲ। ਬਾਬੇ ਬੁੱਢੇ ਸਾਹਿਬ ਨੂੰ ਸਤਿਗੁਰੂ ਦੇ ਕੋਲ ਲਿਆਂਦਾ ਗਿਆ ਤੇ ਸਤਿਗੁਰੂ ਕਹਿਣ ਲੱਗੇ ਬਾਬਾ ਜੀ ਬਈ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰੋ, ਨਿਤਨੇਮ ਕਰਿਆ ਕਰੋ, ਸਿਮਰਨ ਕਰਿਆ ਕਰੋ, ਨਾਲ ਸੰਗਤ ਵਿੱਚ ਵੀ ਆਇਆ ਕਰੋ, ਕੁਛ ਸੇਵਾ ਵੀ ਕਰਿਆ ਕਰੋ ਤੇ ਤੁਸੀਂ ਸਭ ਕੁਛ ਛੱਡ ਕੇ ਬੈਠ ਗਏ ਹੋ। ਤੇ ਅੱਗੋਂ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ ਬਾਣੀ ਵਿੱਚ ਲਿਖਿਆ ਹੋਇਆ ਹੈ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਪਇਆ ਤਾਂ ਕਰਮ ਹੈ ਨਾਸ। ਵੀ ਗਿਆਨ ਦੀ ਪ੍ਰਾਪਤੀ ਵਾਸਤੇ ਕਰਮਾਂ ਦਾ ਅਭਿਆਸ ਹੁੰਦਾ ਹੈ। ਨਿਤਨੇਮ, ਭਜਨ, ਸਿਮਰਨ, ਪੂਜਾ, ਪਾਠ ਗਿਆਨ ਦੀ ਪ੍ਰਾਪਤੀ ਦੇ ਸਾਧਨ ਨੇ ਤੇ ਜਦੋਂ ਗਿਆਨ ਪ੍ਰਾਪਤ ਹੋ ਗਿਆ ਫਿਰ ਤਾਂ ਇਹ ਕਰਮਾਂ ਦਾ ਨਾਸ ਹੋ ਜਾਂਦਾ, ਫਿਰ ਤੇ ਕੁਛ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ, ਸੀ ਇਹ ਗੱਲ ਮੈਨੂੰ ਕਿਉਂ ਆਖਦੇ ਹੋ? ਤੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਬਾਬਾ ਜੀ ਭਾਵੇਂ ਹੁਣ ਤੁਹਾਨੂੰ ਲੋੜ ਨਹੀਂ, ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਵੀ ਨਹੀਂ, ਪਰ ਹੁਣ ਇਸ ਲਈ ਤੁਸੀਂ ਗੁਰਸਿੱਖੀ ਦੇ ਨੇਮ ਧਾਰਨ ਕਰਨੇ ਨੇ ਤਾਂ ਕਿ ਲੋਕਾਂ ਦਾ ਭਲਾ ਹੋਵੇ। ਉਹ ਕਿਵੇਂ? ਤਾਂ ਸਤਿਗੁਰੂ ਕਹਿਣ ਲੱਗੇ ਦੇਖੋ ਬਹੁਤ ਸਾਰੇ ਤੁਹਾਡੇ ਜਿਹੜੇ ਪ੍ਰੇਮੀ ਸ਼ਰਧਾਲੂ ਸਿੱਖ ਸੇਵਕ ਵੀ ਬਣਨਗੇ, ਉਹਨਾਂ ਨੇ ਤੁਹਾਡੇ ਕੋਲ ਆਉਣਾ ਹੈ, ਉਹਨਾਂ ਨੇ ਤੁਹਾਡੀ ਰਹਿਤ ਮਰਯਾਦਾ ਰਹਿਣੀ ਬਹਿਣੀ ਕਹਿਣੀ ਸਹਿਣੀ ਨੂੰ ਵੇਖਣਾ, ਜੋ ਕੁਝ ਤੁਹਾਡੇ ਵੱਲ ਦੇਖਣਗੇ ਤੇ ਫਿਰ ਉਹਨਾਂ ਦੇ ਮਨ ਤੇ ਪ੍ਰਭਾਵ ਪਵੇਗਾ। ਇਸ ਲਈ ਗੁਰਮਤ ਦਾ ਅਸੂਲ ਹੈ ਚਾਹੇ ਉਹ ਕਿਤਨਾ ਵੀ ਉੱਚਾ ਬ੍ਰਹਮ ਗਿਆਨੀ ਵੀ ਬਣ ਜਾਵੇ ਪਰ ਉਹਨੂੰ ਗੁਰਮਤ ਦੇ ਅਸੂਲ ਜਿਹੜੇ ਨੇ, ਜਿਵੇਂ ਹੁਣ ਅੰਮ੍ਰਿਤਧਾਰੀ ਦੇ ਲਈ ਪੰਜ ਖਕਾਰਾਂ ਦੀ ਰਹਿਤ ਹੈ, ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਹੈ, ਰਹਿ ਰਾਸ ਸੋਹਲੇ ਦਾ ਸ਼ਾਮ ਦੇ ਸਮੇਂ ਉਚਾਰਨ ਕਰਨਾ ਤੇ ਬਾਕੀ ਸਵਾਸ ਵਾਸ ਸਿਮਰਨ ਕਰਨਾ, ਇਹ ਉਹਨੂੰ ਆਪਣੇ ਨਿਯਮ ਗੁਰਮਤ ਦੇ ਪੂਰੇ ਕਰਨੇ ਪੈਣਗੇ ਚਾਹੇ ਬ੍ਰਹਮ ਗਿਆਨੀ ਵੀ ਬਣਿਆ ਹੋਇਆ, ਕਿਉਂਕਿ ਸਤਿਗੁਰੂ ਦਾ ਹੁਕਮ ਇਹ ਹੈ। ਭਾਵੇਂ ਠੀਕ ਹੈ ਹੁਣ ਉਹਨੇ ਆਪਣੀ ਗਿਆਨ ਦੀ ਪ੍ਰਾਪਤੀ ਕਰ ਵੀ ਲਈ ਹੈ, ਉਹਨੂੰ ਹੁਣ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ, ਪਰ ਸਤਿਗੁਰੂ ਕਹਿਣ ਲੱਗੇ ਫਿਰ ਲੋਕਾਂ ਦੇ ਭਲੇ ਵਾਸਤੇ ਸਾਰਾ ਕੁਛ ਕਰਨਾ ਜ਼ਰੂਰੀ ਹੈ। ਲੋਕ ਸਾਰੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਨੇ, ਜੇ ਹੁਣ ਕੋਈ ਆਪ ਹੀ ਉੱਠ ਕੇ ਇਸ਼ਨਾਨ ਨਾ ਕਰੇ, ਨਿਤਨੇਮ ਨਾਮ ਕਰੇ ਤੇ ਉਹਦੇ ਚੇਲੇ ਕਿਵੇਂ ਫਿਰ ਇਸ ਪਾਸੇ ਲੱਗਣਗੇ? ਉਹ ਕਹਿਣਗੇ ਸਾਡਾ ਤੇ ਜਿਹੜਾ ਬਾਬਾ ਹੈ ਜਾਂ ਸਾਡਾ ਗੁਰੂ ਹੈ ਉਹ ਜਦੋਂ ਆਪ ਨਹੀਂ ਕੁਛ ਕਰਦਾ ਸਾਨੂੰ ਕੀ ਕਰਨ ਦੀ ਲੋੜ ਹੈ? ਇਸ ਲਈ ਲੋਕਾਂ ਦੇ ਭਲੇ ਵਾਸਤੇ ਸਾਰਾ ਕੁਛ ਕਰਨਾ ਪੈਂਦਾ ਹੈ। ਸੋ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ ਜਿੰਨੇ ਵੀ ਤੇਰੇ ਭਗਤ ਨੇ ਰਸਾਲੇ ਜਿਹੜੇ ਨਾਮ ਦੇ ਰਸੀਏ ਨੇ ਉਹ ਸਾਰੇ ਦੇ ਸਾਰੇ ਤੇਰੇ ਪ੍ਰੇਮ ਰੰਗ ਦੇ ਵਿੱਚ ਰੱਤੇ ਹੋਏ ਤੇਰੇ ਗੁਣ ਗਾ ਰਹੇ ਹਨ।
ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਹੋਰ ਕਿਤੇ ਤੁਧਨੋ ਗਾਵਨ, ਹੋਰ ਕਿੰਨੇ ਹੀ ਲੋਕ ਨੇ, ਕਿੰਨੇ ਹੋਰ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਨੇ ਜਿਹੜੇ ਤੇਰੇ ਜਸ ਨੂੰ ਗਾਉਂਦੇ ਨੇ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਸੇ ਮੈਂ ਚੇਤਨਾ ਆਵਨ, ਉਹ ਸਾਰੇ ਮੇਰੇ ਚੇਤੇ ਨਹੀਂ ਆ ਸਕਦੇ, ਮੈਂ ਉਹਨਾਂ ਸਾਰਿਆਂ ਦੇ ਨਾਮ ਨਹੀਂ ਦੱਸ ਸਕਦਾ। ਨਾਨਕ ਕਿਆ ਵਿਚਾਰੇ, ਨਿਮਰਤਾ ਨਾਲ ਸਤਿਗੁਰੂ ਆਖਦੇ ਨੇ ਵੀ ਮੈਂ ਤੇਰਾ ਦਾਸ ਨਾਨਕ ਉਹਨਾਂ ਬਾਰੇ ਕੀ ਵਿਚਾਰ ਦੱਸ ਸਕਦਾ ਹਾਂ, ਭਾਵ ਬੇਅੰਤ ਹੋਰ ਵੀ ਨੇ ਜਿਹੜੀ ਮੇਰੀ ਸਮਝ ਤੋਂ ਪਰੇ ਨੇ, ਉਹ ਵੀ ਸਾਰੇ ਤੇਰੇ ਜਸ ਨੂੰ ਗਾ ਰਹੇ ਹਨ।
ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ।
ਲੋ ਸਤਿਗੁਰੂ ਕਹਿੰਦੇ ਨੇ ਸੋਈ ਸੋਈ ਸਦਾ ਸਚ ਸਾਹਿਬ, ਉਹੀ ਸੱਚਾ ਸਾਹਿਬ ਪਿੱਛੇ ਸੀ ਤੇ ਉਹੀ ਸੱਚਾ ਸਾਹਿਬ ਹੁਣ ਹੈ ਤੇ ਹਮੇਸ਼ਾ ਲਈ ਉਹ ਸੱਚਾ ਸਾਹਿਬ ਹੋਵੇਗਾ। ਸਾਚਾ ਸਾਚੀ ਨਾਈ, ਉਹ ਪਰਮਾਤਮਾ ਤਿੰਨੇ ਕਾਲ ਸੱਚਾ ਹੈ ਜਿਹਦੀ ਬਾਬਤ ਮੂਲ ਮੰਤਰ ਵਿੱਚ ਲਿਖਿਆ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਤੇ ਸਾਚੀ ਨਾਈ ਉਹਦੀ ਨਾਈ ਵਡਿਆਈ ਵੀ ਸੱਚੀ ਹੈ। ਲੋ ਸਤਿਗੁਰੂ ਕਹਿੰਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਜਿਹੜਾ ਸੰਪਰਦਾਇ ਵਿੱਚ ਮਹਾਂਪੁਰਖ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਤੇ ਵਿਸਰਾਮ ਲਾਉਂਦੇ ਨੇ, ਤੇ ਕੁਛ ਅਜੋਕੇ ਵਿਦਵਾਨਾਂ ਨੇ ਅਰਥ ਵਾਸਤੇ ਇਉਂ ਵੀ ਇਹਨੂੰ ਇਹਦਾ ਵਿਸਰਾਮ ਲਾਇਆ ਹੈ, ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ, ਇਉਂ ਅਰਥ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਕੀਤਾ, ਪਰ ਚਾਲ ਵਾਸਤੇ ਸਾਹਿਬ ਤੇ ਵਿਸਰਾਮ ਹੀ ਸਮਝਣਾ ਵੀ ਉਹੀ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਪਿੱਛੇ ਸੀ, ਉਹੀ ਸੱਚਾ ਪਾਤਸ਼ਾਹ ਹੁਣ ਹੈ, ਉਹੀ ਹਮੇਸ਼ਾ ਲਈ ਅੱਗੇ ਨੂੰ ਸੱਚਾ ਪਾਤਸ਼ਾਹ ਹੋਵੇਗਾ, ਜਿਸ ਦੀ ਨਾਈ ਵਡਿਆਈ ਮਹਿਮਾ ਵੀ ਸੱਚੀ ਹੈ।
ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਰਚਨਾ ਰਚਾਈ ਹੈ, ਰਚਨਾ ਜਿਨ ਰਚਾਈ, ਜਿਸ ਵਾਹਿਗੁਰੂ ਨੇ ਇਹ ਸਾਰੀ ਸੰਸਾਰ ਦੀ ਰਚਨਾ ਰਚੀ ਹੈ, ਆ ਵੇਖ ਲੋ ਸਮੁੰਦਰ ਵੀ ਨੇ, ਪਹਾੜ ਵੀ ਨੇ, ਬਨਸਪਤੀ ਵੀ ਹੈ, ਕਿੰਨੇ ਪਸ਼ੂ ਪੰਛੀ ਨੇ, ਮਨੁੱਖ ਨੇ, ਇਹ ਸਾਰੀ ਰਚਨਾ ਵਾਹਿਗੁਰੂ ਨੇ ਬਣਾਈ ਹੈ, ਤੇ ਬਾਕੀ ਕਰੋੜਾਂ ਬ੍ਰਹਿਮੰਡ ਖੰਡ ਸਾਰੇ ਉਹਦੀ ਰਚਨਾ ਹੀ ਹੈ ਨਾ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ। ਹੈ ਪੀ ਹੋਸੀ ਜਾਏ ਨਾ ਜਾਸੀ, ਉਹ ਅਕਾਲ ਪੁਰਖ ਵਾਹਿਗੁਰੂ ਹੁਣ ਵੀ ਹੈ, ਪੀ ਪਿੱਛੇ ਵੀ ਸੀ ਤੇ ਹੋਸੀ ਅੱਗੇ ਨੂੰ ਵੀ ਹੋਵੇਗਾ। ਜਾਏ ਨਾ ਜਾਸੀ, ਉਹ ਨਾ ਕਦੀ ਜਾਏ ਪੈਦਾ ਹੁੰਦਾ ਹੈ, ਤੇ ਨਾ ਹੀ ਜਾਸੀ ਕਦੇ ਉਹ ਮਰ ਕੇ ਜਾਂਦਾ ਹੈ। ਰਚਨਾ ਜਿਨ ਰਚਾਈ, ਜਿਸਨੇ ਇਹ ਰਚਨਾ ਰਚਾਈ ਹੈ, ਉਹ ਕਦੀ ਨਾਸ਼ ਨਹੀਂ ਹੁੰਦਾ। ਹਾਂ ਇਹ ਰਚਨਾ ਤੇ ਜਾਸੀ ਚਲੀ ਜਾਵੇਗੀ, ਪਰ ਜਿਹੜਾ ਇਹਨੂੰ ਬਣਾਉਣ ਵਾਲਾ ਹੈ ਉਹ ਕਰਤਾ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ।
ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ।
ਇਸ ਪੰਕਤੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਕੁਛ ਅੰਤਰ ਅੱਖਰਾਂ ਦਾ ਫਰਕ ਪਾ ਕੇ ਲਿਖਿਆ ਹੈ। ਰੰਗੀ ਰੰਗੀ ਭਾਤੀ ਜਿਨਸੀ, ਉਸ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਕਿਵੇਂ ਪੈਦਾ ਕੀਤੀ ਹੈ। ਰੰਗੀ ਰੰਗੀ ਦਾ ਅਰਥ ਬਈ ਅਨੇਕਾਂ ਰੰਗਾਂ ਦੀ, ਰੰਗ ਬਰੰਗੀ ਭਾਂਤੀ ਅਨੇਕਾਂ ਪ੍ਰਕਾਰ ਦੀ, ਤੇ ਜਿਨਸੀ ਜਿਹੜੀ ਅਨੇਕਾਂ ਨਸਲਾਂ ਦੀ। ਇਹ ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਹੈ ਮਾਇਆ ਜਿਨ ਉਪਾਈ, ਮਾਇਆ ਦੁਆਰਾ ਜਿਸ ਵਾਹਿਗੁਰੂ ਨੇ ਪੈਦਾ ਕੀਤੀ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹਮੇਸ਼ਾ ਸਿਰ ਰਹਿਣ ਵਾਲਾ ਹੈ, ਤੇ ਜਿਹੜੀ ਉਹਦੀ ਰਚਨਾ ਰਚਾਈ ਹੋਈ ਹੈ ਇਹ ਨਾਸ਼ਵੰਤ ਹੈ। ਜਿਹੜੀ ਰੰਗੀ ਰੰਗੀ ਪਾਤੀ ਜਿਨਸੀ, ਜਿਹੜੀ ਕਈ ਰੰਗਾਂ ਰੰਗਾਂ ਦੀ ਹੈ। ਹੁਣ ਵੇਖ ਲਓ ਪਸ਼ੂ ਪੰਛੀਆਂ ਦੇ ਅਲੱਗ ਅਲੱਗ ਰੰਗ ਨੇ, ਤੋਤਿਆਂ ਦੇ ਹਰੇ ਰੰਗ ਨੇ, ਮੋਰ ਹੋਰ ਰੰਗ ਬਿਰੰਗੇ ਨੇ, ਤੇ ਹੋਰ ਚਿੜੀਆਂ ਤੋਤੇ ਗੱਲ ਕੀ, ਜਿੰਨੇ ਵੀ ਪਸ਼ੂ ਪੰਛੀ ਨੇ ਸਭ ਦੇ ਵੱਖੋ ਵੱਖਰੇ ਰੰਗ ਹੀ ਵਾਹਿਗੁਰੂ ਨੇ ਬਣਾਏ ਹੈ। ਤੇ ਭਾਂਤੀ ਦਾ ਅਰਥ ਵੀ ਕਈ ਪ੍ਰਕਾਰ ਦੀ ਹੈ। ਹੁਣ ਮਨੁੱਖ ਦਾ ਆਕਾਰ ਵੱਖਰਾ, ਪਸ਼ੂ ਦਾ ਵੱਖਰਾ, ਪੰਛੀ ਦਾ ਵੱਖਰਾ, ਤੇ ਜਿਨਸੀ ਜਿਹੜੀਆਂ ਉਹਦੀਆਂ ਨਸਲਾਂ ਨੇ ਉਹ ਵੀ ਸਭ ਵੱਖੋ ਵੱਖਰੀਆਂ ਨੇ। ਇਹ ਮਾਇਆ ਦੁਆਰਾ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਇਸ ਲਈ ਉਹ ਰਚਨਹਾਰ ਕਰਤਾ ਪੁਰਖ ਵਾਹਿਗੁਰੂ ਹਮੇਸ਼ਾ ਰਹਿਣ ਵਾਲਾ ਹੈ।
ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੰਸਾਰ ਨੂੰ ਪੈਦਾ ਕਰ ਕਰਕੇ, ਤੇ ਫਿਰ ਉਸ ਆਪਣੇ ਕੀਤੇ ਹੋਏ ਸੰਸਾਰ ਨੂੰ ਦੇਖਿਆ, ਦੇਖਦਾ ਵੀ ਹੈ। ਇਹਦਾ ਮਤਲਬ ਇਹ ਹੈ ਜਿਵੇਂ ਕੋਈ ਮਾਲੀ ਬਾਗ ਲਾਉਂਦਾ ਹੈ, ਦੇ ਬਾਗ ਦੇ ਵਿੱਚ ਕਈ ਤਰ੍ਹਾਂ ਦੇ ਪੌਦੇ ਲਾਉਂਦਾ, ਫੁੱਲ ਲਾਉਂਦਾ, ਤੇ ਫਿਰ ਉਹਨਾਂ ਨੂੰ ਦੇਖਦਾ ਵੀ, ਉਹਦੀ ਸੰਭਾਲ ਵੀ ਕਰਦਾ। ਕਰ ਕਰ ਦੇਖਿਆ ਕੀਤਾ ਹੈ ਆਪਣਾ। ਇਸੇ ਤਰ੍ਹਾਂ ਇਹ ਸੰਸਾਰ ਅਕਾਲ ਪੁਰਖ ਵਾਹਿਗੁਰੂ ਦਾ ਬਾਗ ਹੈ, ਤੇ ਉਹ ਵਾਹਿਗੁਰੂ ਬਾਗ ਵਾਂਗ ਤੇ ਮਾਲੀ ਵਾਂਗੂ ਇਹਦੀ ਸੰਭਾਲ ਕਰ ਰਿਹਾ ਹੈ, ਇਹਦੀ ਨਿਗਰਾਨੀ ਨਜ਼ਰਸਾਨੀ ਸੰਭਾਲ ਕਰ ਰਿਹਾ ਹੈ। ਜਿਉਂ ਤਿਸ ਦੀ ਵਡਿਆਈ, ਜਿਵੇਂ ਉਸ ਵਾਹਿਗੁਰੂ ਦੀ ਆਪਣੀ ਵਡਿਆਈ ਹੈ। ਵਡਿਆਈ ਦਾ ਅਰਥ ਜਿਹੜਾ ਸੰਕੇਤਕ ਅਰਥ ਮਹਾਂਪੁਰਖ ਦੱਸਦੇ ਸਨ, ਜਿਵੇਂ ਉਹਦੀ ਵਡਿਆਈ ਦਾ ਅਰਥ ਇੱਛਾ ਹੈ, ਜਿਵੇਂ ਉਹਦੀ ਆਪਣੀ ਵਡਿਆਈ ਮੌਜ ਹੈ, ਉਸੇ ਤਰ੍ਹਾਂ ਉਹ ਵਾਹਿਗੁਰੂ ਆਪਣੇ ਕੀਤੇ ਹੋਏ ਸੰਸਾਰ ਨੂੰ ਦੇਖ ਰਿਹਾ ਹੈ, ਇਹਦੀ ਖਬਰਸਾਰ ਲੈ ਰਿਹਾ ਹੈ, ਇਹਦੀ ਸੰਭਾਲ ਕਰ ਰਿਹਾ ਹੈ। ਜਾਂ ਦੂਜੀ ਉਦਾਹਰਣ ਇਹ ਵੀ ਹੈ, ਕਰ ਕਰ ਦੇਖਿਆ ਕੀਤਾ ਹੈ ਆਪਣਾ, ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਜਾਨੋ ਵੀ ਦਿੰਦੇ ਨੇ, ਤੇ ਫਿਰ ਉਹਨਾਂ ਦੀ ਪਾਲਣਾ ਪੋਸ਼ਣਾ ਲਿਖਾਈ ਪੜ੍ਹਾਈ ਦਾ ਵੀ ਹਰ ਕਿਸਮ ਦਾ ਖਿਆਲ ਰੱਖਦੇ ਨੇ। ਇਸੇ ਤਰ੍ਹਾਂ ਤੇ ਜਿਤਨਾ ਵੀ ਸੰਸਾਰ ਹੈ, ਵਾਹਿਗੁਰੂ ਪਰਮੇਸ਼ਰ ਦਾ ਆਪਣਾ ਇੱਕ ਪਰਿਵਾਰ ਹੈ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ, ਉਹ ਪਰਮ ਪਿਤਾ ਹੈ, ਉਹ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਤੇ ਆਪਣੇ ਕੀਤੇ ਹੋਏ ਨੂੰ ਦੇਖਦਾ ਵੀ ਹੈ। ਜਿਉਂ ਤਿਸ ਦੀ ਵਡਿਆਈ ਜਿਵੇਂ ਉਹਦੀ ਆਪਣੀ ਮੌਜ ਹੈ, ਜਿਵੇਂ ਉਸਦੀ ਆਪਣੀ ਰਜ਼ਾ ਹੈ, ਜਿਵੇਂ ਉਸਦੀ ਆਪਣੀ ਇੱਛਾ ਹੈ, ਉਸੇ ਤਰ੍ਹਾਂ ਹੀ ਉਹ ਵੇਖ ਰਿਹਾ ਹੈ।
ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ।
ਲੋ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਤਿਸ ਭਾਵੈ ਸੋਈ ਕਰਸੀ, ਜਿਵੇਂ ਉਸ ਮਾਲਕ ਨੂੰ ਪਾਉਂਦਾ ਹੈ ਤੇ ਉਵੇਂ ਹੀ ਉਹ ਕਰਸੀ ਕਰੇਗਾ। ਕਰਸੀ ਜਿਹੜੀ ਕਿਰਿਆ ਹੈ ਨਾ, ਕਰਸੀ ਉਹ ਕਰੇਗਾ, ਇਹ ਭਵਿੱਖਤ ਵਾਚਕ ਹੈ, ਭਵਿੱਖਵਾਚੀ ਕਿਰਿਆ ਹੈ। ਜਿਵੇਂ ਉਸ ਮਾਲਕ ਨੂੰ ਪਾਉਂਦਾ ਉਵੇਂ ਕਰੇਗਾ, ਪਿੱਛੇ ਵੀ ਉਵੇਂ ਕੀਤਾ ਹੈ ਤੇ ਹੁਣ ਵੀ ਕਰ ਰਿਹਾ, ਅੱਗੇ ਲਈ ਵੀ ਉਹ ਕਰੇਗਾ। ਹੁਕਮ ਨਾ ਕਰਨਾ ਜਾਈ, ਤੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਕਿਸੇ ਪਾਸੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਵਾਹਿਗੁਰੂ ਦੇ ਹੁਕਮ ਦੇ ਸਾਹਮਣੇ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਤੇਰਾ ਹੁਕਮ ਨਹੀਂ ਮੰਨਣਾ, ਤੇ ਸਭ ਨੂੰ ਉਸ ਮਾਲਕ ਦਾ ਹੁਕਮ ਮੰਨਣਾ ਪੈਂਦਾ ਹੈ।
ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ।
ਲੋ, ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਹੈ, ਤੇ ਸ਼ਾਹਾਂ ਜਿਹੜੇ ਦੁਨੀਆਂ ਦੇ ਪਾਤਸ਼ਾਹ ਨੇ ਉਹਨਾਂ ਦਾ ਵੀ ਪਾਤਸ਼ਾਹ ਹੈ। ਨਾਨਕ ਰਹਿਣ ਰਜਾਈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਉਹਦੀ ਰਜ਼ਾ ਦੇ ਵਿੱਚ ਰਹਿਣਾ ਪਸੰਦ ਕਰਦੇ ਹਾਂ। ਦੁਨੀਆਂ ਦੇ ਵਿੱਚ ਚਾਰ ਕਿਸਮ ਦੇ ਹੁਕਮਰਾਨ ਹੁੰਦੇ ਨੇ, ਇੱਕ ਰਾਜੇ ਹੁੰਦੇ ਨੇ, ਇੱਕ ਮਹਾਰਾਜੇ ਹੁੰਦੇ ਨੇ, ਇੱਕ ਪਾਤਸ਼ਾਹ ਹੁੰਦੇ ਨੇ, ਇੱਕ ਸ਼ਹਿਨਸ਼ਾਹ ਹੁੰਦੇ ਨੇ। ਤੇ ਰਾਜੇ ਉਹ ਹੁੰਦੇ ਨੇ ਜਿਹੜੇ ਇੱਕ ਰਿਆਸਤ ਦੇ ਮਾਲਕ ਹੋਣ, ਮਹਾਰਾਜੇ ਉਹ ਹੁੰਦੇ ਨੇ ਜਿਹੜੇ ਇੱਕ ਤੋਂ ਵੱਧ ਰਿਆਸਤਾਂ ਦੇ ਮਾਲਕ ਹੋਣ, ਤੇ ਪਾਤਸ਼ਾਹ ਉਹ ਹੁੰਦੇ ਨੇ ਜਿਹੜੇ ਪੂਰੇ ਮੁਲਕ ਦੇ ਮਾਲਕ ਹੁੰਦੇ ਨੇ, ਤੇ ਸ਼ਹਿਨਸ਼ਾਹ ਉਹ ਹੁੰਦੇ ਨੇ ਜਿਹੜੇ ਚੱਕਰਵਰਤੀ ਪਾਤਸ਼ਾਹ ਹੁੰਦੇ ਨੇ, ਜਿਨ੍ਹਾਂ ਦਾ ਸਾਰੇ ਦੇਸ਼ ਵੀ ਸਾਰੇ ਰਾਜੇ ਵੀ ਹੁਕਮ ਮੰਨਦੇ ਨੇ। ਤੇ ਪਰ ਉਹ ਵਾਹਿਗੁਰੂ ਜਿੰਨੇ ਰਾਜੇ ਨੇ, ਮਹਾਰਾਜੇ ਨੇ, ਪਾਤਸ਼ਾਹ ਨੇ, ਸ਼ਹਿਨਸ਼ਾਹ ਨੇ, ਉਹਨਾਂ ਸਾਰਿਆਂ ਦਾ ਹੀ ਪਾਤਸ਼ਾਹ ਹੈ, ਸਾਰਿਆਂ ਦਾ ਮਾਲਕ ਹੈ, ਭਾਵ ਉਸ ਤੋਂ ਉੱਤੇ ਹੋਰ ਕੋਈ ਵੀ ਨਹੀਂ ਹੈ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਨਾਨਕ ਰਹਿਣ ਰਜਾਈ। ਹਜ਼ੂਰ ਕਹਿੰਦੇ ਭਾਈ, ਸਾਰਿਆਂ ਨੂੰ ਉਹਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ, ਤੇ ਸਾਨੂੰ ਵੀ ਉਹਦੀ ਰਜ਼ਾ ਵਿੱਚ ਰਹਿਣਾ ਹੀ ਚੰਗਾ ਲੱਗਦਾ। ਇਹ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਸਾਂਝਾ ਬਖਸ਼ਿਸ਼ ਕੀਤਾ ਹੈ, ਤੇ ਜੇ ਆਪਾਂ ਇਹਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।